ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕੋਲ ਕੇਵਲ ਲੋਹੇ ਦੀ ਤਲਵਾਰ ਹੀ ਨਹੀਂ, ਬਲਕਿ ਸਤਿਗੁਰੂ ਦੇ ਪਾਸ ਵਿਚਾਰ ਦੀ ਤਲਵਾਰ ਵੀ ਬੜੀ ਤਿੱਖੀ ਹੈ, ਬੜੀ ਤੇਜ਼ ਤਲਵਾਰ ਹੈ ਮਹਾਰਾਜ ਦੇ ਪਾਸ। ਜ਼ਰਾ ਥੋੜ੍ਹਾ ਜਿਹਾ ਵਿਸਥਾਰ ਨਾਲ ਵਿਚਾਰੀਏ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਆਪਣੇ ਜੀਵਨ ਵਿੱਚ ਚਾਰ ਜੰਗ ਲੜੇ। ਪਹਿਲਾ ਜੰਗ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਪਿਪਲੀ ਸਾਹਿਬ ਦਾ। ਮੁਖਲਸ ਖਾਨ ਦੀ ਕਮਾਨ ਹੇਠ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਤਕਰੀਬਨ 10,000 ਸਿਪਾਹੀਆਂ ਨੇ ਅੱਧੀ ਰਾਤ ਵੇਲੇ ਅਚਾਨਕ ਹਮਲਾ ਕਰ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਮੁਕਾਬਲਾ ਕੀਤਾ। ਕੁਦਰਤੀ ਉਸੇ ਦਿਨ ਹੀ ਜਿਸ ਰਾਤ, ਜਿਸ ਤੋਂ ਪਹਿਲੀ ਰਾਤ ਹਮਲਾ ਹੋਇਆ, ਉਸੇ ਦਿਨ ਹੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬੇਟੀ ਬੀਬੀ ਵੀਰੋ ਦਾ ਵਿਆਹ ਸੀ, ਸ਼ਾਦੀ ਸੀ। ਸਿੱਖਾਂ ਨੇ ਪੁੱਛਿਆ, ਮਹਾਰਾਜ ਹੁਣ ਕੀ ਹੋਵੇਗਾ? ਸਤਿਗੁਰੂ ਕਹਿਣ ਲੱਗੇ, ਤੁਸੀਂ ਇਸ ਤਰ੍ਹਾਂ ਕਰੋ, ਬੀਬੀ ਵੀਰੋ ਨੂੰ ਲੈ ਕੇ ਚੁਬਾਲ ਚੱਲੋ, ਪਹੁੰਚੋ ਚੌਧਰੀ ਲੰਘਾ ਦੇ ਪਾਸ, ਅਤੇ ਚਿੰਤਾ ਨਾ ਕਰੋ, ਜੰਗ ਜਿੱਤ ਕੇ ਮੈਂ ਵੀ ਤੁਹਾਡੇ ਪਾਸ ਹੁਣ ਆਇਆ। ਸੱਚਮੁੱਚ ਬੜੀ ਅਨੋਖੀ ਬਾਤ ਵਾਪਰੀ। ਸਿੱਖੀ ਦੇ ਇਤਿਹਾਸ ਵਿੱਚ ਪਹਿਲਾ ਜੰਗ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਕਮਾਨ ਹੇਠ 10,000 ਮੁਗਲ ਫੌਜਾਂ ਨੇ ਅਚਾਨਕ ਹਮਲਾ ਕੀਤਾ ਹੈ, ਅਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤਕਰੀਬਨ 9 ਘੰਟਿਆਂ ਵਿੱਚ ਜੰਗ ਜਿੱਤ ਕੇ ਮੁਖਲਸ ਖਾਨ ਨੂੰ ਮਾਰ ਕੇ ਚਵਾਲ ਵਿਖੇ ਪਹੁੰਚੇ, ਅਤੇ ਉਸੇ ਦਿਨ ਜਾ ਕੇ ਨਿਯਤ ਸਮੇਂ 'ਤੇ ਆਪਣੀ ਬੇਟੀ ਬੀਬੀ ਵੀਰੋ ਦਾ ਵਿਆਹ ਕੀਤਾ। ਗੁਰੂ ਹਰਗੋਬਿੰਦ ਸਾਹਿਬ ਐਸੇ ਸੂਰਮਾਨ ਹੈ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਜੀਵਨ ਦਾ ਦੂਸਰਾ ਜੰਗ ਸੀ ਸ੍ਰੀ ਹਰਗੋਬਿੰਦਪੁਰ ਦਾ ਜੰਗ, ਜਲੰਧਰ ਦੇ ਨਵਾਬ ਅਬਦੁੱਲਾ ਖਾਨ ਦੀ ਕਮਾਨ ਹੇਠ ਤਕਰੀਬਨ 15,000 ਸਿਪਾਹੀਆਂ ਨੇ ਹਮਲਾ ਕੀਤਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਨਾ ਕੇਵਲ ਜੰਗ ਲੜਿਆ, ਬਲਕਿ ਜੰਗ ਜਿੱਤਿਆ। ਤੀਸਰਾ ਜੰਗ ਸੀ ਜਿਹੜਾ ਮਾਲਵੇ ਦੇ ਇਲਾਕੇ ਵਿੱਚ ਹੋਇਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉੱਤੇ ਹਮਲਾ ਕਰਕੇ ਆਏ ਲੜਾ ਬੇਗ ਅਤੇ ਕਮਰ ਬੇਗ, ਅਤੇ ਵਿਰੋਧੀ ਫੌਜਾਂ ਦੀ ਗਿਣਤੀ ਤਕਰੀਬਨ 35,000 ਸੀ। ਉਸ ਵੇਲੇ ਜੰਗ ਵਿੱਚ ਪਹਿਲੀ ਵਾਰ ਮਹਾਰਾਜ ਜੀ ਨੇ ਗੁਰੇਲਾ ਯੁੱਧ ਨੂੰ ਸ਼ੁਰੂ ਕੀਤਾ। ਰਾਤ ਨੂੰ ਜਾ ਕੇ ਅਚਾਨਕ ਛੁੱਪ ਕੇ ਹਮਲਾ ਕਰਨਾ, ਦੁਸ਼ਮਣ ਫੌਜਾਂ ਵਿੱਚ ਭਾਜਣਾ ਪਾ ਦੇਣੀਆਂ, ਅਤੇ ਉਹਨਾਂ ਦੀ ਤਰਥੱਲੀ ਮੱਚ ਜਾਣੀ, ਆਪੇ ਹੀ ਲੜ ਕੇ ਮਰਨਾ ਉਹਨਾਂ ਨੇ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਨਾ ਕੇਵਲ ਇਹ ਜੰਗ ਲੜਿਆ, ਬਲਕਿ ਜਿੱਤਿਆ। ਸਤਿਗੁਰੂ ਦੀ ਜ਼ਿੰਦਗੀ ਦਾ ਚੌਥਾ ਅਤੇ ਆਖਰੀ ਜੰਗ ਕਰਤਾਰਪੁਰ ਵਿਖੇ ਹੋਇਆ। ਕਹਿੰਦੇ ਨੇ, ਇਸ ਕਰਤਾਰਪੁਰ ਦੀ ਜੰਗ ਵਿੱਚ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਉੱਤੇ ਚੜ੍ਹਾਈ ਕਰਨ ਵਾਲੇ ਤਕਰੀਬਨ ਕੁਤਬ ਖਾਨ ਅਤੇ ਪੈਂਦੇ ਖਾਨ ਦੀ ਕਮਾਂਡ ਹੇਠ ਤਕਰੀਬਨ 90,000 ਤੋਂ 95,000 ਸਿਪਾਹੀਆਂ ਨੇ ਹਮਲਾ ਕੀਤਾ। ਹੁਣ 90-95,000 ਸਿਪਾਹੀਆਂ ਦੀ ਗਿਣਤੀ ਕਿਤੇ ਮਾਮੂਲੀ ਤਾਂ ਨਹੀਂ, ਅਤੇ ਗੁਰੂ ਕੋਲ ਸਿੱਖ ਸਨ ਸਿਰਫ 1,000। ਕਹਿੰਦੇ ਜੰਗ ਹੋਇਆ, ਸਤਿਗੁਰੂ ਨੇ ਸਿਰਫ ਜੰਗ ਲੜਿਆ ਹੀ ਨਹੀਂ, ਬਲਕਿ ਜੰਗ ਜਿੱਤਿਆ। ਐਸੇ ਨੇ ਮੇਰੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਯੋਧਾ ਨੇ। ਇਸੇ ਲਈ ਭਾਈ ਗੁਰਦਾਸ ਸਾਹਿਬ ਜੀ ਨੇ ਬੜੇ ਕਮਾਲ ਦੀ ਬਾਤ ਆਖੀ। ਮਹਾਰਾਜ ਕਹਿੰਦੇ ਨੇ, ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਮਹਾਰਾਜ ਦੇ ਬਾਰੇ ਵਿੱਚ, ਦਲ ਪੰਜਨ ਗੁਰ ਸੂਰਮਾ ਵੜ ਯੋਧਾ ਬਹੁ ਪਰਉਪਕਾਰੀ। ਸਤਿਗੁਰੂ ਦਲਾਂ ਨੂੰ ਭੰਨਣ ਵਾਲੇ ਨੇ, ਵੱਡਾ ਸੂਰਮਾ ਨੇ, ਵੱਡੇ ਯੋਧਾ ਨੇ। ਪਰ ਸਤਿਗੁਰੂ ਦੇ ਜੀਵਨ ਦਾ ਇੱਕ ਹੋਰ ਪੱਖ ਵੀ ਹੈ ਕਿ ਬੜੇ ਪਰਉਪਕਾਰੀ ਨੇ, ਇਹ ਆਪਾਂ ਬਾਅਦ ਵਿੱਚ ਵਿਚਾਰਾਂਗੇ। ਆਪਾਂ ਕੇਵਲ ਇਤਨਾ ਹੀ ਵਿਚਾਰ ਰਹੇ ਸਾਂ ਕਿ ਅੱਜ ਤੱਕ ਅਸੀਂ ਆਮ ਤੌਰ 'ਤੇ ਇਤਿਹਾਸ ਵਿੱਚ ਇੰਨਾ ਹੀ ਸੁਣਿਆ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਲੋਹੇ ਦੀ ਤਲਵਾਰ ਬੜੀ ਬਾਖੂਬੀ ਚਲਾਉਂਦੇ ਸਨ, ਪਰ ਸ਼ਾਇਦ ਕਦੇ ਇਹ ਨਹੀਂ ਸੁਣਿਆ ਕਿ ਸਤਿਗੁਰੂ ਦੇ ਪਾਸ ਵਿਚਾਰ ਦੀ ਤਲਵਾਰ ਵੀ ਬੜੀ ਤੀਖਣ ਸੀ। ਅੱਜ ਵੀ ਜ਼ਰੂਰਤ ਹੈ, ਸਿੱਖ ਪੰਥ ਵਿੱਚ ਇਸ ਗੱਲ ਦੀ ਲੋੜ ਹੈ ਕਿ ਅਸੀਂ ਹਰੇਕ ਗੱਲ ਨੂੰ ਲਾਜੀਕਲੀ, ਦਲੀਲ ਨਾਲ, ਵਿਚਾਰਪੂਰਨ ਢੰਗ ਨਾਲ ਜਗਤ ਦੇ ਸਾਹਮਣੇ ਰੱਖੀਏ। ਜ਼ਰੂਰਤ ਹੈ ਇਸ ਗੱਲ ਦੀ। ਕਹਿੰਦੇ ਨੇ, ਲਖਨਊ ਦੇ ਸਿੱਖਾਂ ਨੇ ਮਹਾਰਾਜ ਉੱਤੇ ਸਵਾਲ ਕੀਤਾ, ਸਤਿਗੁਰੂ ਇੱਕ ਗੱਲ ਦੱਸੋ, ਬਈ ਜੇ ਸਿੱਖੀ ਇੱਕ ਦਰਖਤ ਵਾਂਗ ਹੈ ਤਾਂ ਫਿਰ ਇਸ ਦਰਖਤ ਦੀ ਜੜ੍ਹ ਵੀ ਤਾਂ ਹੋਵੇਗੀ ਨਾ, ਸਿੱਖੀ ਦੇ ਦਰਖਤ ਦੀ ਜੜ੍ਹ ਕਿਹੜੀ? ਅਤੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ, ਸਿੱਖੋ, ਸਿੱਖੀ ਦੇ ਦਰਖਤ ਦੀ ਜੜ੍ਹ ਹੈ ਕੇਵਲ ਅਤੇ ਕੇਵਲ ਨਿਮਰਤਾ। ਜਿਸ ਹਿਰਦੇ ਵਿੱਚ ਨਿਮਰਤਾ ਨਹੀਂ ਨਾ, ਉੱਥੇ ਹਰ ਹਾਲ ਸਿੱਖੀ ਦੀ ਜੜ੍ਹ ਨਹੀਂ ਲੱਗੇਗੀ। ਜਿਹੜਾ ਗੁਰਦੁਆਰੇ ਆਉਣ ਲੱਗਿਆਂ ਵੀ ਹਉਂ ਅਤੇ ਹੰਕਾਰ ਨੂੰ ਪੱਲੇ ਬੰਨ ਕੇ ਲਿਆਇਆ ਹੈ, ਜਿਹੜਾ ਗੁਰਦੁਆਰੇ ਆਉਣ ਲੱਗਿਆਂ ਵੀ ਜਥੇਦਾਰ ਹੋ ਕੇ ਆਇਆ, ਸੇਵਾਦਾਰ ਅਤੇ ਪ੍ਰੇਮੀ ਸਿੱਖ ਹੋ ਕੇ ਨਹੀਂ ਆਇਆ, ਖਿਮਾ ਕਰਿਓ, ਉਹਦੇ ਹਿਰਦੇ ਵਿੱਚ ਸਿੱਖੀ ਦੀ ਜੜ ਨਹੀਂ ਲੱਗਣੀ, ਗੁਰੂ ਦੀ ਗੱਲ ਟਿਕੇਗੀ ਹੀ ਨਹੀਂ, ਅਸਰ ਹੀ ਨਹੀਂ ਹੋਵੇਗਾ। ਜ਼ਰੂਰੀ ਹੈ ਕਿ ਪਹਿਲੋਂ ਮਨ ਵਿੱਚ ਨਿਮਰਤਾ ਦੀ ਜੜ ਲੱਗੇ। ਗੁਰੂ ਪੰਚਮ ਪਾਤਸ਼ਾਹ ਮਹਾਰਾਜ ਸਹਿਸਕ੍ਰਿਤੀ ਸਲੋਕਾਂ ਵਿੱਚ ਵੀ ਕੁਝ ਐਸਾ ਹੀ ਬੋਲ ਉਚਾਰਦੇ ਨੇ। ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਸਮਝੋ ਕਿ ਜਿਤਨੇ ਵੀ ਸਾਧ ਜਾਣਨੇ, ਭਾਵ ਜਿਤਨੇ ਵੀ ਗੁਰਮੁਖ ਜਾਣਨੇ, ਜਿਤਨੇ ਵੀ ਚੰਗੇ ਜੀਵਨ ਵਾਲੇ ਨਾਮ ਜਪਣ ਵਾਲੇ ਲੋਕ ਨੇ, ਸਾਰੇ ਦੇ ਸਾਰੇ ਜੇ ਅਸੀਂ ਇਹਨਾਂ ਨੂੰ ਇੱਕ ਸੈਨਾ ਮੰਨ ਲਈਏ, ਜੇ ਇਹਨਾਂ ਨੂੰ ਯੋਧੇ ਮੰਨ ਲਈਏ, ਅਜਿੱਤ ਸੂਰਮੇ ਨੇ, ਪਰ ਦੱਸ ਸਕਦੇ ਹੋ ਕਿ ਇਹਨਾਂ ਦੇ ਪਾਸ ਸਭ ਤੋਂ ਵੱਡਾ ਹਥਿਆਰ ਕਿਹੜਾ ਹੈ? ਕਿਹੜਾ ਹਥਿਆਰ ਹੈ ਜਿਹਦੇ ਨਾਲ ਜਗਤ ਜਿੱਤਿਆ ਜਾ ਸਕਦਾ ਹੈ? ਮਹਾਰਾਜ ਗੁਰੂ ਅਰਜਨ ਦੇਵ ਸਹਿਸਕ੍ਰਿਤੀ ਸਲੋਕਾਂ ਵਿੱਚ ਆਖਦੇ ਨੇ, ਮਹਾਰਾਜ ਕਹਿੰਦੇ ਸੈਨਾ ਸਾਧ ਸਮੂਹ। ਇਸ ਤਰ੍ਹਾਂ ਸਮਝੋ ਕਿ ਸਾਧੂ ਜਨਾਂ ਦਾ ਸਮੂਹ ਇੱਕ ਸੈਨਾ ਵਾਂਗ ਹੈ। ਸੂਰ ਅਜਿੱਤੰ, ਅਜਿੱਤ ਸੂਰਮੈ ਨੇ, ਪਰ ਸੰਨਾਹੰ ਤਨ ਨਿਮਰਤਾ। ਇੱਕ ਵਾਰ ਪਿਆਰ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਨੇ ਕਵਚ ਪਹਿਨਿਆ ਨਿਮਰਤਾ ਦਾ, ਜਿਹਦੇ 'ਤੇ ਕੋਈ ਵੀ ਵਿਕਾਰ ਵਾਰ ਨਹੀਂ ਕਰ ਸਕਦਾ। ਕਿਤੇ ਸੱਚੇ ਪਾਤਸ਼ਾਹ ਮਹਾਰਾਜ ਗੁਰੂ ਨਾਨਕ ਨੂੰ ਪੁੱਛ ਲਈਏ, ਮਹਾਰਾਜ ਗੁਰੂ ਨਾਨਕ ਖੁਦ ਕਹਿੰਦੇ ਨੇ, ਮੇਰੇ ਪਾਸ ਜੇ ਹੈ ਤਾਂ ਸਭ ਤੋਂ ਵੱਡਾ ਸ਼ਸਤਰ ਹੈ ਨਿਮਰਤਾ। ਮਹਾਰਾਜ ਕਹਿੰਦੇ, ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਣ ਛਾਰੀ। ਮੇਰੇ ਪਾਸ ਜੇ ਗਦਾ ਹੈ ਤਾਂ ਗਰੀਬੀ ਦੀ, ਮੇਰੇ ਪਾਸ ਜੇ ਖੰਡਾ ਹੈ ਤਾਂ ਸਾਰਿਆਂ ਦੀ ਚਰਨ ਧੂੜ। ਇਹ ਕੀ ਹੈ? ਨਿਮਰਤਾ ਨਹੀਂ। ਕਦੇ ਮਹਾਰਾਜ ਗੁਰੂ ਨਾਨਕ ਦੀ ਨਿਮਰਤਾ ਦੇ ਦਰਸ਼ਨ ਕਰਿਓ, ਉਸ ਗੁਰੂ ਨਾਨਕ ਨੂੰ ਜਿਹੜਾ ਅਜਿੱਤ ਸੂਰਮੈ ਜਗਤ ਵਿੱਚ, ਜਿਸ ਨੂੰ ਕੋਈ ਨਹੀਂ ਜਿੱਤ ਸਕਿਆ। ਮੈਨੂੰ ਸੁਭਾਵਿਕ ਇੱਕ ਵਾਰਤਾ ਯਾਦ ਆ ਗਈ ਸਤਿਗੁਰੂ ਦੇ ਜੀਵਨ ਦੀ। ਗੁਰੂ ਨਾਨਕ ਦੇਵ ਮਹਾਰਾਜ ਦੇ ਪਾਸ ਭਲਾ ਦਲੀਲ ਦੇ ਕਿੱਡੇ ਤੀਖਣ ਤੀਰ ਹੋਣਗੇ? ਸਿੱਖ ਇਤਿਹਾਸ ਵਿੱਚ ਦਰਜ ਹੈ, ਕਹਿੰਦੇ ਨੇ ਜਿਸ ਵੇਲੇ ਮਹਾਰਾਜ ਗੁਰੂ ਨਾਨਕ ਦੇਵ ਉਦਾਸੀਆਂ ਸਮੇਂ ਰਾਜਸਥਾਨ ਦੇ ਪਾਲੀ ਜ਼ਿਲ੍ਹੇ ਵਿੱਚ ਪਹੁੰਚੇ, ਉੱਥੇ ਜੋਗੀਆਂ ਦਾ ਬੜਾ ਵੱਡਾ ਗੜ੍ਹ ਸੀ। ਉਸ ਵੇਲੇ ਜੋਗ ਮਤ ਭਾਰਤ ਵਿੱਚ ਬੜਾ ਪ੍ਰਭਾਵਸ਼ਾਲੀ ਸਥਾਨ ਰੱਖਦਾ ਸੀ, ਸਾਰੇ ਜਗਤ ਵਿੱਚ ਬੜਾ ਫੈਲ ਰਿਹਾ ਸੀ, ਅਤੇ ਜਿੱਥੇ ਕਿੱਥੇ ਵੀ ਮੌਕਾ ਬਣਦਾ ਸੀ ਸਾਰੇ ਜੋਗੀ ਯਤਨ ਕਰਦੇ ਸਨ ਕਿਸੇ ਤਰ੍ਹਾਂ ਗੁਰੂ ਨਾਨਕ ਨੂੰ ਚੁਕਾ ਲਈਏ, ਕਿਸੇ ਤਰ੍ਹਾਂ ਗੁਰੂ ਨਾਨਕ ਨੂੰ ਜੋਗੀ ਬਣਾਈਏ। ਜਾਣਦੇ ਸਨ ਕਿ ਗੁਰੂ ਨਾਨਕ ਵਰਗਾ ਮਹਾਨ ਵਿਅਕਤੀ, ਮਹਾਨ ਵਿਚਾਰਕ ਹੋਰ ਕੋਈ ਹੈ ਨਹੀਂ, ਅਤੇ ਜੇ ਗੁਰੂ ਨਾਨਕ ਜੋਗੀ ਬਣ ਜਾਏ ਤਾਂ ਸਾਰੀ ਦੁਨੀਆਂ ਨੂੰ ਜੋਗੀ ਬਣਾ ਲਏਗਾ। ਚਾਹੁੰਦੇ ਸਨ ਕਿਸੇ ਤਰ੍ਹਾਂ ਚੁਕਾ ਦੇਈਏ। ਬੜੀ ਵਾਰ ਚਰਚਾ ਹੋਈ, ਪਰ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਹਰ ਵਾਰ ਹਾਰੇ, ਹਰ ਵਾਰ ਹਾਰੇ। ਅੱਜ ਜਿਸ ਸਥਾਨ ਦਾ ਨਾਮ ਜਿਹੜਾ ਨਾਨਕ ਮਤਾ ਹੈ, ਕਦੇ ਇਸੇ ਸਥਾਨ ਦਾ ਨਾਮ ਗੋਰਖ ਮਤਾ ਹੁੰਦਾ ਸੀ। ਗੁਰੂ ਨਾਨਕ ਪਹੁੰਚੇ, ਜੋਗੀਆਂ ਨਾਲ ਵਿਚਾਰ ਚਰਚਾ ਹੋਈ, ਹਾਰ ਗਏ। ਇਸੇ ਯਾਦ ਵਿੱਚ ਅਸਥਾਨ ਦਾ ਨਾਮ ਗੋਰਖ ਮਤਾ ਤੋਂ ਨਾਨਕ ਮਤਾ ਹੋਇਆ। ਕਹਿੰਦੇ ਨੇ ਜਿਸ ਵੇਲੇ ਪਾਲੀ ਜ਼ਿਲ੍ਹੇ ਵਿੱਚ ਪਹੁੰਚੇ ਤਾਂ ਜੋਗੀ ਉੱਥੇ ਵੀ ਬੜੇ ਜੋਸ਼ ਨਾਲ ਸਤਿਗੁਰੂ ਦੇ ਸਾਹਮਣੇ ਆਏ, ਅਤੇ ਉਹਨਾਂ ਦਾ ਯਤਨ ਸੀ ਕਿਸੇ ਤਰ੍ਹਾਂ ਗੁਰੂ ਨਾਨਕ ਨੂੰ ਹਰਾ ਦੇਣਾ ਹੈ, ਹਰ ਹਾਲ ਹਰਾਉਣਾ ਹੈ। ਅਤੇ ਆਉਂਦਿਆਂ ਹੀ ਉਹਨਾਂ ਨੇ ਇੱਕ ਬੜਾ ਟੇਢਾ ਸਵਾਲ ਸਾਹਮਣੇ ਕੀਤਾ ਗੁਰੂ ਨਾਨਕ ਦੇ। ਕਹਿਣ ਲੱਗੇ, ਬਾਬਾ ਤੁਸੀਂ ਆਖਦੇ ਹੋ ਕਿ ਸਿੱਖ ਨੂੰ ਵੰਡ ਕੇ ਛਕਣਾ ਚਾਹੀਦਾ ਹੈ। ਗੁਰੂ ਨਾਨਕ ਕਹਿਣ ਲੱਗੇ, ਹਾਂ ਵੰਡਣਾ ਚਾਹੀਦਾ ਹੈ। ਪਰ ਕਹਿਣ ਲੱਗੇ, ਬਾਬਾ ਜੇ ਵੰਡਣ ਵਾਲੀ ਚੀਜ਼ ਬੜੀ ਥੋੜ੍ਹੀ ਹੋਵੇ ਤਾਂ ਫਿਰ? ਗੁਰੂ ਨਾਨਕ ਕਹਿਣ ਲੱਗੇ, ਦੇਖੋ ਵੰਡਣ ਦੀ ਭਾਵਨਾ ਹੋਣੀ ਚਾਹੀਦੀ ਹੈ, ਫਿਰ ਤਾਂ ਥੋੜ੍ਹੀ ਤੋਂ ਥੋੜ੍ਹੀ ਚੀਜ਼ ਵੀ ਵੰਡੀ ਜਾ ਸਕਦੀ ਹੈ। ਨੀਤੀ ਦਾ ਇੱਕ ਬਚਨ ਹੈ, ਜਿੱਥੇ ਹਜ਼ਾਰਾਂ ਫਕੀਰ ਸੌਂ ਸਕਦੇ ਨੇ ਨਾ, ਅਫਸੋਸ ਇੱਕ ਬਾਦਸ਼ਾਹ ਦੇ ਉੱਥੇ ਪੈਰ ਵੀ ਨਹੀਂ ਟਿਕਦੇ। ਹਜ਼ਾਰਾਂ ਫਕੀਰ ਸੌਂ ਸਕਦੇ ਨੇ, ਇੱਕ ਬਾਦਸ਼ਾਹ ਨੂੰ ਤਾਂ ਪੈਰ ਟਿਕਾਉਣਾ ਵੀ ਮੁਸ਼ਕਲ ਹੈ। ਉਸਦੀ ਹਉਮੈ ਇਹ ਗੱਲ ਪ੍ਰਮਾਣ ਨਹੀਂ ਕਰਦੀ ਕਿ ਮੇਰੇ ਨੇੜੇ ਕੋਈ ਹੋਵੇ, ਸਾਰਿਆਂ ਨੂੰ ਦੂਰ ਤੱਕੇਗਾ। ਗੁਰੂ ਨਾਨਕ ਕਹਿਣ ਲੱਗੇ, ਇੱਛਾ ਹੋਵੇ ਸਹੀ ਵੰਡਣ ਦੀ, ਅਤੇ ਥੋੜ੍ਹੀ ਤੋਂ ਥੋੜ੍ਹੀ ਚੀਜ਼ ਵੀ ਵੰਡੀ ਜਾ ਸਕਦੀ ਹੈ। ਕਹਿਣ ਲੱਗੇ, ਬਾਬਾ ਗੱਲਾਂ ਨਾਲ ਨਹੀਂ, ਫਿਲਾਸਫੀਕਲੀ ਨਹੀਂ, ਪ੍ਰੈਕਟੀਕਲੀ ਕਰਕੇ ਦਿਖਾਓ। ਵੈਸੇ ਮੇਰਾ ਨਿੱਜੀ ਵਿਚਾਰ ਹੈ, ਗੁਰੂ ਨਾਨਕ ਨੇ ਸਾਨੂੰ ਕੇਵਲ ਫਿਲਾਸਫੀ ਦਿੱਤੀ ਹੀ ਨਹੀਂ, ਗੁਰੂ ਨਾਨਕ ਨੇ ਤਾਂ ਸਾਨੂੰ ਪ੍ਰੈਕਟੀਕਲ ਜੀਵਨ ਦਿੱਤਾ ਹੈ। ਸਿੱਖ ਜੀਵਨ ਹੈ ਕੀ? ਦ ਪ੍ਰੈਕਟੀਕਲ ਵੇ ਆਫ ਲਾਈਫ, ਜੀਵਨ ਜਿਉਣ ਦਾ ਸਹੀ ਢੰਗ ਹੈ। ਔਰ ਮੈਂ ਸੋਚਦਾ ਜਿਹੜਾ ਨਿਯਮ ਇਸ ਜੀਵਨ ਵਿੱਚ ਲਾਗੂ ਕੀਤਾ ਹੀ ਨਹੀਂ ਜਾ ਸਕਦਾ, ਇਹੋ ਜਿਹਾ ਨਿਯਮ ਦੀ ਲੋੜ ਹੀ ਕੀ ਹੈ? ਅਤੇ ਮੈਂ ਸੋਚਦਾ ਜਿਹੜਾ ਧਰਮ ਇਸ ਜੀਵਨ ਵਿੱਚ ਨਹੀਂ ਨਿਭਾਇਆ ਜਾ ਸਕਦਾ, ਇਹੋ ਜਿਹਾ ਧਰਮ ਵੀ ਬੇਕਾਰ ਹੈ। ਕੀ ਕਰਨਾ ਇਹੋ ਜਿਹਾ ਧਰਮ ਨੂੰ ਜਿਸ ਨੂੰ ਜੀਵਨ ਵਿੱਚ ਧਾਰਨ ਹੀ ਨਹੀਂ ਕੀਤਾ ਜਾ ਸਕਦਾ? ਗੁਰੂ ਨਾਨਕ ਨੇ ਹਰ ਹਾਲ ਸਾਨੂੰ ਕੇਵਲ ਉਹੀ ਗੱਲ ਬਖਸ਼ੀ ਜਿਸ ਨੂੰ ਅਸੀਂ ਸੌਖੇ ਢੰਗ ਨਾਲ ਇਸ ਜੀਵਨ ਵਿੱਚ ਰਹਿੰਦਿਆਂ ਨਿਭਾ ਸਕੀਏ। ਗੁਰੂ ਨੇ ਸਾਨੂੰ ਕੋਈ ਐਵੇਂ ਫਿਲਾਸਫੀ ਦਾ ਬੋਝ ਨਹੀਂ ਚੁਕਾਇਆ। ਜੋਗੀ ਕਹਿਣ ਲੱਗੇ ਬਾਬਾ ਗੱਲਾਂ ਨਾਲ ਨਹੀਂ, ਜੇ ਸੱਚਮੁੱਚ ਵੰਡਣ ਵਾਲੀ ਚੀਜ਼ ਬੜੀ ਥੋੜ੍ਹੀ ਹੋਵੇ ਤਾਂ ਫਿਰ। ਗੁਰੂ ਨਾਨਕ ਕਹਿਣ ਲੱਗੇ ਆਖਿਆ ਤਾਂ ਹੈ ਵੰਡਣ ਦੀ ਭਾਵਨਾ ਹੋਵੇ ਹਰੇਕ ਚੀਜ਼ ਵੰਡੀ ਜਾਏਗੀ। ਕਹਿੰਦੇ ਨੇ ਇਹਨਾਂ ਸੁਣਦਿਆਂ ਸਾਰ ਜੋਗੀਆਂ ਨੇ ਇੱਕ ਤਿਲ, ਛੋਟਾ ਜਿਹਾ ਤਿਲ, ਭਲਾ ਕਿੰਨਾ ਕੁ ਹੋਵੇਗਾ, ਇੱਕ ਛੋਟੀ ਜਿਹੀ ਰਿਉੜੀ ਦੇ ਉੱਤੇ ਸੈਂਕੜੇ ਤਿਲ ਲੱਗ ਸਕਦੇ ਨੇ, ਇੱਕ ਤਿਲ ਗੁਰੂ ਨਾਨਕ ਦੇ ਹੱਥ 'ਤੇ ਰੱਖਿਆ ਅਤੇ ਕਹਿਣ ਲੱਗੇ ਬਾਬਾ ਜੇ ਵੰਡ ਸਕਦੇ ਹੋ ਤਾਂ ਫਿਰ ਵੰਡ ਕੇ ਵਿਖਾਓ। ਇੱਕ ਵਾਰ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਅੱਜ ਸਾਡੇ ਸਾਹਮਣੇ ਇਹ ਸਵਾਲ ਹੋਵੇ ਤਾਂ ਕੀ ਕਰਾਂਗੇ? ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਨੇ ਆਪਣੇ ਸਾਥੀ ਸਿੱਖ ਨੂੰ ਇਸ਼ਾਰਾ ਕੀਤਾ। ਜਿਸ ਵੇਲੇ ਕੁਝ ਮਿੰਟਾਂ ਬਾਅਦ ਉਹ ਸਾਥੀ ਸਿੱਖ ਹਾਜ਼ਰ ਹੋਇਆ ਅਤੇ ਉਸਨੇ ਆਪਣੇ ਹੱਥ ਵਿੱਚ ਦੌਰੀ ਅਤੇ ਡੰਡਾ ਪਕੜ ਰੱਖਿਆ ਸੀ, ਪੱਥਰ 'ਤੇ ਵੱਟਾ ਜਿਹਦੇ ਨਾਲ ਮਸਾਲਾ ਰਗੜੀਦਾ। ਕਹਿੰਦੇ ਨੇ ਗੁਰੂ ਨਾਨਕ ਨੇ ਉਸ ਤਿਲ ਨੂੰ ਰੱਖਿਆ ਉਸ ਦੌਰੀ ਦੇ ਵਿੱਚ, ਉਸ ਡੰਡੇ ਨਾਲ ਰਗੜਿਆ, ਥੋੜ੍ਹਾ ਪਾਣੀ ਪਾਇਆ ਅਤੇ ਫੇਰ ਰਗੜਿਆ, ਹੋਰ ਥੋੜ੍ਹਾ ਪਾਣੀ ਪਾ ਕੇ ਗੁਰੂ ਨਾਨਕ ਕਹਿਣ ਲੱਗੇ ਜੋਗੀਓ ਰਗੜੇ ਜਾਣ ਨਾਲ ਇਹ ਤਿਲ ਵੀ ਹਜ਼ਾਰਾਂ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਅਤੇ ਇਸ ਤਿਲ ਦੇ ਹਜ਼ਾਰਾਂ ਹਿੱਸੇ ਇਸ ਪਾਣੀ ਦੀਆਂ ਬੂੰਦਾਂ ਵਿੱਚ ਮਿਲ ਗਏ ਨੇ। ਜਿਸ ਤਿਲ ਨੂੰ ਵੀ ਵੰਡਣਾ ਚਾਹੁੰਦੇ ਹੋ ਨਾ ਤਾਂ ਇਸ ਤਰ੍ਹਾਂ ਕਰੋ ਬਈ ਇੱਕ ਇੱਕ ਬੂੰਦ ਸਾਰਿਆਂ ਨੂੰ ਵੰਡਦੇ ਹੋਏ ਤਿਲ ਵੀ ਵੰਡਿਆ ਜਾਏਗਾ, ਤਿਲ ਵੀ ਵੰਡਿਆ ਜਾ ਸਕਦਾ। ਦਰਅਸਲ ਗੱਲ ਫਿਲਾਸਫੀ ਦੀ ਨਹੀਂ, ਭਾਵ ਹੈ ਸੱਚੇ ਪਾਤਸ਼ਾਹ ਗੁਰੂ ਨਾਨਕ ਅਜਿੱਤ ਸੂਰਮਾ ਨੇ ਐਡੇ ਮਹਾਨ ਨੇ, ਪਰ ਕਦੇ ਤੁਸੀਂ ਉਸੇ ਬਾਬੇ ਗੁਰੂ ਨਾਨਕ ਦੇ ਬੋਲ ਧਿਆਨ ਨਾਲ ਪੜ੍ਹੇ ਨੇ? ਜਪਜੀ ਸਾਹਿਬ ਪੜ੍ਹੀਏ ਨਾ ਤੇ ਮਨ ਹੈਰਾਨ ਰਹਿ ਜਾਂਦਾ, ਜਿਹੜਾ ਗੁਰੂ ਨਾਨਕ ਅਰਸ਼ਾਂ ਕੁਰਸ਼ਾਂ ਦਾ ਮਾਲਕ ਹੈ, ਜਿਸ ਗੁਰੂ ਨਾਨਕ ਦੀ ਸ਼ੋਭਾ ਜਦੋਂ ਅਰਸ਼ਾਂ ਕੁਰਸ਼ਾਂ 'ਤੇ ਆਉਂਦੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ, ਜਦੋਂ ਸਤਿਗੁਰੂ ਦੀ ਸ਼ੋਭਾ ਹੋਵੇ ਤਾਂ ਹੁੰਦਾ ਕੀ ਹੈ? ਹੋਵੇ ਸਿਫਤ ਖਸਮ ਦੀ, ਨੂਰ ਅਰਸ਼ਾਂ ਕੁਰਸਾਂ ਝੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਪਰ ਮੈਂ ਹੈਰਾਨ ਹੁੰਦਾ ਐਸੇ ਗੁਰੂ ਨਾਨਕ ਆਪਣੇ ਆਪ ਨੂੰ ਕੀ ਜਾਣਦੇ ਨੇ? ਕਿਤੇ ਜਪਜੀ ਸਾਹਿਬ ਦੀਆਂ ਪੌੜੀਆਂ ਧਿਆਨ ਨਾਲ ਪੜਿਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ, ਮੈਂ ਨੀਚ ਨਾਨਕ ਮੇਰੇ ਪ੍ਰਭੂ ਇਹ ਵਿਚਾਰ ਆਖਦਾ। ਹੁਣ ਦੇਖੋ ਕਿੱਡੀ ਨਿਮਰਤਾ ਹੋਵੇਗੀ ਗੁਰੂ ਦੇ ਪਾਸ। ਸਾਡੀ ਇੱਕ ਰਵਾਇਤ ਹੈ ਕਿ ਜਿਹਨੂੰ ਅਸੀਂ ਬਹੁਤ ਪਿਆਰ ਕਰਦੇ ਹੋਈਏ ਨਾ ਅਸੀਂ ਉਹਦੇ ਸਿਰ ਉੱਤੋਂ ਕੁਝ ਵਾਰਨਾ ਸ਼ੁਰੂ ਕਰ ਦਿੰਦੇ ਹਾਂ। ਇਹ ਰਸਮ ਤੁਸੀਂ ਵੇਖੀ ਹੋਵੇਗੀ, ਖਾਸ ਕਰਕੇ ਖੁਸ਼ੀ ਦੇ ਮੌਕਿਆਂ 'ਤੇ ਅਸੀਂ ਸਿਰਵਾਰਨਾ ਕਰਦੇ ਹਾਂ। ਅਤੇ ਸਿਰਵਾਰਨਾ ਕਰਨ ਦਾ ਅਰਥ ਕੀ? ਇਸਦਾ ਭਾਵ ਇਹ ਹੈ ਪੁੱਤਰਾ ਜਿਹੜੀ ਸ਼ੈ ਮੈਂ ਤੇਰੇ ਸਿਰ ਤੋਂ ਵਾਰ ਰਿਹਾ ਇਸਦਾ ਅਰਥ ਇਹ ਹੈ ਕਿ ਜੇ ਕਿਸੇ ਵੇਲੇ ਮੈਨੂੰ ਚੁਣਨ ਦਾ ਮੌਕਾ ਬਣ ਜਾਏ ਤਾਂ ਮੈਂ ਇਸ ਚੀਜ਼ ਨੂੰ ਕੁਰਬਾਨ ਕਰ ਸਕਣਾ ਪਰ ਤੈਨੂੰ ਨਹੀਂ ਕੁਰਬਾਨ ਕਰ ਸਕਦਾ। ਤੂੰ ਮੈਨੂੰ ਇਸ ਸ਼ੈ ਨਾਲੋਂ ਜ਼ਿਆਦਾ ਪਿਆਰਾ ਹੈ। ਪਰ ਜਿਹੜੀ ਸ਼ੈ ਵਾਰੀ ਜਾਂਦੀ ਉਸ ਦੀ ਕੁਝ ਕੀਮਤ ਹੈ ਨਾ, ਅਸੀਂ ਰੁਪਈਆਂ ਨੂੰ ਹੀ ਵਾਰਨੇ ਹਾਂ। ਕਦੇ ਕਿਸੇ ਨੇ ਐਵੇਂ ਖਾਲੀ ਕਾਗਜ਼ ਦੇ ਟੁਕੜਿਆਂ ਨੂੰ ਤਾਂ ਕਿਸੇ ਦੇ ਸਿਰ 'ਤੇ ਨਹੀਂ ਵਾਰਿਆ, ਕੋਈ ਕੀਮਤ ਹੋਵੇ ਤਾਂ ਵਾਰਿਆ ਜਾਏ। ਗੁਰੂ ਨਾਨਕ ਆਖਦੇ ਨੇ ਮੇਰੇ ਪ੍ਰਭੂ ਮੇਰਾ ਮਨ ਤਾਂ ਕਰਦਾ ਮੈਂ ਤੇਰੇ ਤੋਂ ਕੁਰਬਾਨ ਹੋਵਾਂ, ਤੇਰੇ ਤੋਂ ਵਾਰਿਆ ਜਾਵਾਂ, ਪਰ ਕੀ ਕਰਾਂ, ਮੇਰੀ ਤਾਂ ਕੀਮਤ ਹੀ ਕੁਝ ਨਹੀਂ। ਮੈਂ ਚਾਹੁੰਦਾ ਤਾਂ ਹਾਂ ਕਿ ਤੇਰੇ ਤੋਂ ਕੁਰਬਾਨ ਹੋਵਾਂ। ਮੈਂ ਚਾਹੁੰਦਾ ਤਾਂ ਹਾਂ ਕਿ ਤੇਰੇ ਤੋਂ ਵਾਰਿਆ ਜਾਵਾਂ, ਪਰ ਪ੍ਰਭੂ ਕੋਈ ਕੀਮਤ ਹੋਵੇ ਤਾਂ ਮੈਂ ਵਾਰਿਆ ਜਾਵਾਂ, ਮੇਰੀ ਤਾਂ ਕੀਮਤ ਹੀ ਕੁਝ ਨਹੀਂ। ਕਿੱਡੀ ਨਿਮਰਤਾ ਹੋਵੇਗੀ ਬਾਬੇ ਦੇ ਪਾਸ। ਮਹਾਰਾਜ ਕਹਿੰਦੇ ਨੇ ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਹੁਣ ਉਹੀ ਗੁਰੂ ਗੁਰੂ ਨਾਨਕ ਦੇਵ ਆਖਦੇ ਨੇ, ਜਿਹੜਾ ਬੰਦਾ ਹਉਮੈ ਦੇ ਭਰੇ ਫਿੱਕੇ ਬੋਲ ਬੋਲਦਾ, ਉਹਦਾ ਹਾਲ ਕੀ ਹੁੰਦਾ ਹੈ? ਜ਼ਰਾ ਗੌਰ ਕਰਿਓ। ਸੱਚੇ ਪਾਤਸ਼ਾਹ ਗੁਰੂ ਨਾਨਕ ਕਹਿੰਦੇ ਨੇ, ਮਹਾਰਾਜ ਕਹਿੰਦੇ ਨੇ, ਨਾਨਕ ਫਿੱਕੇ ਬੋਲਿਆ ਤਾਂ ਮਨ ਫਿੱਕਾ ਹੋਏ। ਇਹ ਗੱਲ ਤਾਂ ਇਸ ਜਗਤ ਵਿੱਚ ਹੀ ਦਿਸ ਪਾਏਗੀ, ਫਿੱਕੋ ਫਿੱਕਾ ਸਦੀਐ ਫਿੱਕੇ ਫਿੱਕੀ ਸੋਏ। ਜਿਹੜਾ ਬੰਦਾ ਫਿੱਕਾ ਬੋਲਦਾ ਭਾਵ ਕਠੋਰ ਬਚਨ ਬੋਲਦਾ, ਦੁਨੀਆਂ ਵਿੱਚ ਹੀ ਉਸ ਦੀ ਪ੍ਰਸਿੱਧੀ ਮਾੜੇ ਬੋਲ ਬੋਲਣ ਵਜੋਂ ਹੋ ਜਾਂਦੀ ਹੈ, ਪਤਾ ਲੱਗ ਜਾਂਦਾ। ਇਹ ਗੱਲ ਤਾਂ ਦੁਨੀਆਂ ਵਿੱਚ ਦਿਸ ਪਈ। ਅੱਗੇ ਮਹਾਰਾਜ ਕਹਿੰਦੇ ਨੇ, ਨਾਨਕ ਫਿੱਕੇ ਬੋਲਿਆ ਤਾਂ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਐ ਫਿੱਕੇ ਫਿੱਕੀ ਸੋਏ, ਫਿੱਕਾ ਦਰਗਹਿ ਸਟੀਐ ਮੂੰਹ ਥੁੱਕਾਂ ਫਿੱਕੇ ਪਾਏ। ਹਾਏ ਵੇ ਰੱਬਾ, ਕਿੰਨੀ ਜ਼ਬਰਦਸਤ ਬੇਇੱਜ਼ਤੀ ਹੋਵੇਗੀ। ਦੁਨੀਆਂ ਵਿੱਚ ਕਿਸੇ ਬੰਦੇ ਨੇ ਕਿਤੇ ਬੜਾ ਹੀ ਵੱਡਾ ਗੁਨਾਹ ਕਰ ਲਿਆ ਹੋਵੇ ਨਾ, ਤਾਂ ਸ਼ਾਇਦ ਇਹੋ ਜਿਹੀ ਸਜ਼ਾ ਫਿਰ ਵੀ ਨਹੀਂ ਮਿਲਦੀ, ਕਿਤੇ ਮਿਲਦੀ ਹੋਵੇਗੀ ਬੀਤੇ ਇਤਿਹਾਸ ਵਿੱਚ, ਪਰ ਅੱਜ ਤਾਂ ਇਹੋ ਜਿਹਾ ਕੋਈ ਪ੍ਰਾਵਧਾਨ ਹੈ ਨਹੀਂ। ਕੋਈ ਇਹੋ ਜਿਹਾ ਲੀਗਲ ਐਕਸ਼ਨ ਨਹੀਂ ਲਿਆ ਜਾ ਸਕਦਾ ਕਿ ਜਿਸ ਬੰਦੇ ਨੇ ਬੜਾ ਵੱਡਾ ਗੁਨਾਹ ਕੀਤਾ ਪਬਲਿਕਲੀ ਉਹਦੇ ਉੱਤੇ ਥੁੱਕਾਂ ਸੁੱਟੀਆਂ ਜਾਣ। ਕਿੱਡੀ ਵੱਡੀ ਬੇਇੱਜ਼ਤੀ ਹੋਵੇਗੀ। ਮਹਾਰਾਜ ਕਹਿੰਦੇ, ਮੈਂ ਵੇਖਦਾ ਰੱਬ ਦੀ ਦਰਗਾਹ 'ਤੇ ਕੁਝ ਵਾਪਰਦਾ ਹੈ। ਸਤਿਗੁਰੂ ਕਹਿੰਦੇ ਨੇ, ਫਿੱਕਾ ਦਰਗਹਿ ਸਟੀਐ ਮੂੰਹ ਥੁੱਕਾਂ ਫਿੱਕੇ ਪਾਏ, ਫਿੱਕਾ ਮੂਰਖ ਆਖੀਐ ਪਾਣਾ ਲਹਿ ਸਜ਼ਾਏ। ਰੱਬ ਦੀ ਦਰਗਾਹ 'ਤੇ ਇਹੋ ਜਿਹਾ ਬੰਦੇ ਨੂੰ ਜੁੱਤੀਆਂ ਦੀ ਮਾਰ ਵੀ ਪੈਂਦੀ ਹੈ। ਮੈਂ ਸੋਚਦਾ, ਗੁਰੂ ਇੱਕ ਕਿਰਪਾ ਕਰ, ਸਾਨੂੰ ਨਾ ਥੋੜ੍ਹੀ ਨਿਮਰਤਾ ਬਖਸ਼ ਮਹਾਰਾਜ, ਨਾ ਤਾਂ ਸਾਨੂੰ ਇਹੋ ਜਿਹੇ ਬੋਲ ਬੋਲਣ ਦੀ ਜਾਚ ਆਉਂਦੀ ਜਿਨ੍ਹਾਂ 'ਚੋਂ ਨਿਮਰਤਾ ਦਿਸੇ, ਅਤੇ ਨਾ ਸਾਡੇ ਕਰਮ ਇਹੋ ਜਿਹੇ ਨੇ ਕਿ ਕਿਤੇ ਨਿਮਰਤਾ ਪ੍ਰਗਟ ਹੋਵੇ। ਹਰ ਵੇਲੇ ਹੰਕਾਰ ਨਾਲ ਭਰੇ ਹੋਏ, ਹਰ ਵੇਲੇ ਹੋਂ ਦੀ ਟੀਸੀ 'ਤੇ। ਮਹਾਰਾਜ ਕਹਿੰਦੇ, ਜਿੰਨਾ ਜ਼ਿਆਦਾ ਕੋਈ ਵਿਅਕਤੀ ਹੰਕਾਰ ਵਿੱਚ ਉੱਚਾ ਹੁੰਦਾ, ਸਦਾ ਚੇਤੇ ਰੱਖਿਓ ਇੱਕ ਦਿਹਾੜੇ ਡਿੱਗੇਗਾ ਜ਼ਰੂਰ। ਪ੍ਰਾਈਡ ਹੈ ਥਿਫਾਲ, ਹਰ ਹਾਲ ਹੰਕਾਰ ਨੇ ਡਿੱਗਣਾ ਹੀ ਡਿੱਗਣਾ, ਮਰਨਾ ਹੀ ਮਰਨਾ ਹੈ, ਅਤੇ ਜ਼ਰੂਰੀ ਹੈ। ਇਸ ਲਈ ਹੰਕਾਰ ਵਿੱਚ ਨਾ, ਨਿਮਰਤਾ ਵਿੱਚ ਰਹੋ। ਅਤੇ ਮੈਂ ਸੋਚਦਾ, ਜਦੋਂ ਤੱਕ ਤਾਂ ਸਿੱਖ ਨਿਮਰਤਾ ਵਿੱਚ ਰਹੇ, ਉਦੋਂ ਤੱਕ ਤਾਂ ਚੜ੍ਹਦੀ ਕਲਾ ਵਿੱਚ ਰਹੇ। ਇਹ ਨਿਮਰਤਾ ਹੀ ਸੀ ਨਾ ਕਿ ਨਵਾਬ ਕਪੂਰ ਸਿੰਘ ਨੂੰ ਕਿਹਾ ਜਾ ਰਿਹਾ, ਕਪੂਰ ਸਿੰਘ ਜੀ ਖਾਲਸਾ ਪੰਥ ਤੁਹਾਨੂੰ ਨਵਾਬੀ ਦੇਣੀ ਚਾਹੁੰਦਾ। ਅਤੇ ਸਰਦਾਰ ਕਪੂਰ ਸਿੰਘ ਹੱਥ ਜੋੜ ਕੇ ਕਹਿਣ ਲੱਗੇ, ਦੇਖੋ ਮੈਂ ਇਸ ਯੋਗ ਨਹੀਂ ਹੈਗਾ, ਮੈਨੂੰ ਨਹੀਂ ਚਾਹੀਦੀ ਨਵਾਬੀ। ਜਵਾਬ ਮਿਲਿਆ, ਨਹੀਂ, ਇਹ ਖਾਲਸਾ ਪੰਥ ਦਾ ਹੁਕਮ ਹੈ ਕਿ ਕਿਸੇ ਸੇਵਾਦਾਰ ਨੂੰ ਅਸੀਂ ਨਵਾਬੀ ਦੇਈਏ। ਅਤੇ ਨਵਾਬ ਕਪੂਰ ਸਿੰਘ ਹੱਥ ਜੋੜ ਕੇ ਕਹਿਣ ਲੱਗੇ, ਅੱਛਾ ਫਿਰ ਇੱਕ ਕੰਮ ਕਰੋ, ਖਾਲਸੇ ਦਾ ਹੁਕਮ ਨਹੀਂ ਮੋੜਿਆ ਜਾ ਸਕਦਾ, ਪਰ ਸਿਰਫ ਇੰਨਾ ਜ਼ਰੂਰ ਕਰਨਾ, ਪਹਿਲੀ ਗੱਲ ਕਿ ਮੇਰੇ ਕੋਲੋਂ ਘੋੜਿਆਂ ਦੀ ਲਿੱਦ ਚੁੱਕਣ ਦੀ ਅਤੇ ਪੱਖਾ ਫੇਰਨ ਦੀ ਸੇਵਾ ਨਾ ਖੋਇਆ ਜਾਏ, ਪਹਿਲੀ ਗੱਲ। ਅਤੇ ਦੂਸਰਾ, ਮੈਂ ਚਾਹੁੰਦਾ ਕਿ ਇਸ ਲਿਖਤ ਨੂੰ ਜਿਹਦੇ ਉੱਤੇ ਲਿਖਿਆ ਹੋਇਆ ਕਿ ਨਵਾਬੀ ਸਿੱਖਾਂ ਨੂੰ ਦਿੱਤੀ ਜਾਂਦੀ, ਮੈਂ ਚਾਹੁੰਦਾ ਕਿ ਪਹਿਲੋਂ 5 ਸਿੱਖ ਇਹਦੇ ਨਾਲ ਆਪਣੇ ਚਰਨ ਛੁਆਣ, ਤਾਂ ਕਿ ਮੈਨੂੰ ਲੱਗੇ ਕਿ ਮੈਨੂੰ ਸਿੱਖਾਂ ਦੇ ਚਰਨਾਂ ਵਿੱਚੋਂ ਇਹ ਸਾਰਾ ਕੁਝ ਮਿਲ ਰਿਹਾ ਹੈ। ਮੈਨੂੰ ਕੋਈ ਸਰਕਾਰ ਨਹੀਂ ਦੇ ਰਹੀ, ਅਤੇ ਮੈਨੂੰ ਸਰਕਾਰ ਕੋਲੋਂ ਚਾਹੀਦਾ ਵੀ ਕੁਝ ਨਹੀਂ ਹੈ। ਕਿੱਡੀ ਨਿਮਰਤਾ ਹੋਵੇਗੀ। ਅੱਜ ਵੀ ਜ਼ਰੂਰਤ ਹੈ, ਜੇ ਅਸੀਂ ਚਾਹੁੰਦੇ ਹਾਂ ਕਿ ਚੜ੍ਹਦੀ ਕਲਾ ਵਿੱਚ ਜਾਣਾ ਹੈ, ਮੁੜ ਕੇ ਨਿਮਰਤਾ ਵਿੱਚ ਆਉਣਾ ਪੈ। ਗੁਰੂ ਬਾਬੇ ਨੇ ਸਾਰਾ ਕੁਝ ਕਿਉਂ ਆਖਿਆ? ਬਾਰ 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 ਐਸਾ ਕਿਉਂ ਆਖਿਆ? ਇਹ ਘਟਨਾ ਹੋਰ ਯਾਦ ਆਈ। ਕਹਿੰਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜਿਸ ਵੇਲੇ ਪਟਨਾ ਸਾਹਿਬ ਵਿਖੇ ਪਹੁੰਚੇ, ਪਟਨਾ ਸਾਹਿਬ ਉਹ ਇਤਿਹਾਸਕ ਸਥਾਨ ਹੈ ਜਿਸ ਨੂੰ 3 ਗੁਰੂ ਸਾਹਿਬਾਨ ਦੀ ਚਰਨ ਛੋਹ ਹਾਸਲ ਹੋਈ। ਸੱਚੇ ਪਾਤਸ਼ਾਹ ਗੁਰੂ ਨਾਨਕ, ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਤੇ ਗੁਰੂ ਕਲਗੀਧਰ ਮਹਾਰਾਜ ਦਾ ਤਾਂ ਪ੍ਰਕਾਸ਼ ਹੋਇਆ ਉੱਥੇ। ਜਿਸ ਵੇਲੇ ਉੱਥੇ ਪਹੁੰਚੇ ਕਹਿੰਦੇ ਨੇ ਭਾਈ ਮਰਦਾਨਾ ਕਹਿਣ ਲੱਗੇ ਮਹਾਰਾਜ ਬੜੀ ਭੁੱਖ ਲੱਗੀ ਹੈ, ਤੁਸੀਂ ਇਸ ਸਾਖੀ ਤੋਂ ਚੰਗੀ ਤਰ੍ਹਾਂ ਵਾਕਫ ਹੋਵੋਗੇ। ਕਹਿੰਦੇ ਨੇ ਗੁਰੂ ਨਾਨਕ ਨੇ ਆਪਣੇ ਪਾਸੋਂ ਇੱਕ ਕੀਮਤੀ ਪੱਥਰ ਦਿੱਤਾ ਅਤੇ ਕਹਿਣ ਲੱਗੇ ਜਾ ਇਸ ਨੂੰ ਵੇਚਿਆ ਅਤੇ ਜੋ ਕੁਝ ਮਿਲੇ ਬਦਲੇ ਵਿੱਚ ਲੈ ਕੇ ਜੋ ਚਾਹੇ ਖਾ ਲਈ, ਪਰ ਇੱਕੋ ਕੰਮ ਕਰੀ ਇਸ ਨੂੰ ਚੰਗੀ ਤਰ੍ਹਾਂ ਇਸ ਦਾ ਮੁੱਲ ਭਾਅ ਪਤਾ ਕਰਕੇ ਵੇਚੀ, ਐਵੇਂ ਨਾ ਵੇਚ ਦਈ। ਕਹਿਣ ਲੱਗੇ ਠੀਕ ਹੈ। ਕਹਿੰਦੇ ਨੇ ਭਾਈ ਮਰਦਾਨਾ ਗਏ ਅਤੇ ਕਿਸੇ ਨੇ ਤਾਂ ਉਸ ਕੀਮਤੀ ਪੱਥਰ ਦਾ ਮੁੱਲ ਕਿਤੇ ਥੋੜ੍ਹੀ ਜਿਹੀ ਸਬਜ਼ੀ ਪਾ ਦਿੱਤਾ, ਕਿਸੇ ਨੇ ਉਸ ਕੀਮਤੀ ਪੱਥਰ ਦਾ ਮੁੱਲ ਥੋੜ੍ਹੀ ਜਿਹੀ ਮਠਿਆਈ ਪਾ ਦਿੱਤੀ, ਅਤੇ ਇੱਕ ਉਹਨਾਂ ਵਿੱਚੋਂ ਇਹੋ ਜਿਹਾ ਸਿਆਣਾ ਹੈ ਸੀ ਜੌਹਰੀ ਸਾਲਸ ਰਾਏ, ਜਿਸ ਨੇ 100 ਰੁਪਇਆ ਦਰਸ਼ਨ ਭੇਟਾ ਦਿੱਤੀ ਉਸ ਵੇਲੇ, ਅਤੇ ਕਹਿਣ ਲੱਗਾ ਮਿੱਤਰਾ ਮੇਰੇ ਕੋਲ ਇਹਦਾ ਮੁੱਲ ਹੈ ਨਹੀਂ, ਮੈਂ ਤਾਂ ਸਿਰਫ ਤੈਨੂੰ ਦਰਸ਼ਨ ਭੇਟਾ ਦੇ ਰਿਹਾ, ਇਹ ਹੀਰਾ ਵੀ ਲੈ ਜਾ ਅਤੇ ਦਰਸ਼ਨ ਭੇਟਾ ਵੀ ਲੈ ਜਾ। ਬੜੀ ਪਿਆਰੀ ਗੱਲ ਹੈ। ਕਹਿੰਦੇ ਨੇ ਭਾਈ ਮਰਦਾਨਾ ਗੁਰੂ ਨਾਨਕ ਦੇ ਕੋਲ ਆਇਆ ਅਤੇ ਗੁਰੂ ਨਾਨਕ ਕਹਿਣ ਲੱਗੇ ਇਹ ਕੰਮ ਕਰ, ਉਸੇ ਬੰਦੇ ਨੂੰ ਬੁਲਾ ਕੇ ਲਿਆ, ਮੈਂ ਵੇਖਣਾ ਚਾਹੁੰਦਾ ਉਹਨੂੰ ਸਿਰਫ ਪੱਥਰਾਂ ਦੀ ਹੀ ਪਛਾਣ ਹੈ ਕਿ ਕਿਤੇ ਬੰਦਿਆਂ ਦੀ ਪਛਾਣ ਵੀ ਹੈਗੀ ਹੈ। ਇੱਕ ਵਾਰ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਖਿਮਾ ਕਰਿਆ ਜੇ ਮੈਨੂੰ ਜਾਪਦਾ ਅੱਜ ਵੀ ਨਾ ਸਾਨੂੰ ਪੱਥਰਾਂ ਦੀ ਹੀ ਪਛਾਣ ਹੈ, ਬੰਦਿਆਂ ਦੀ ਪਛਾਣ ਨਹੀਂ। ਅਸੀਂ ਕਿਸੇ ਬੰਦੇ ਦੀ ਹੈਸੀਅਤ ਦਾ ਅੰਦਾਜ਼ਾ ਲਗਾਉਂਦੇ ਹਾਂ ਉਸ ਦੇ ਬਣੇ ਹੋਏ ਪੱਥਰਾਂ ਦੇ ਮਕਾਨ ਤੋਂ, ਕਿਸੇ ਦੀ ਹੈਸੀਅਤ ਦਾ ਅੰਦਾਜ਼ਾ ਲਗਾਵਾਂਗੇ ਉਸ ਦੀਆਂ ਕਾਰਾਂ ਕੋਠੀਆਂ ਤੋਂ, ਲੋਹੇ ਦੇ ਟੁਕੜਿਆਂ ਤੋਂ। ਪਰ ਅਫਸੋਸ ਕਦੇ ਅਸੀਂ ਇਹ ਨਹੀਂ ਪੜਿਆ, ਸੱਚੇ ਪਾਤਸ਼ਾਹ ਗੁਰੂ ਨਾਨਕ ਨੇ ਆਖਿਆ ਸੀ ਸਭ ਮੈਂ ਜੋਤ, ਜੋਤ ਹੈ ਸੋਏ ਤਿਸ ਦਾ ਚਾਨਣ, ਸਭ ਮੈਂ ਚਾਨਣ ਹੋਏ। ਕਿ ਸਿਰਫ ਚੰਮ ਦੀ ਹੀ ਪਛਾਣ ਰਹਿ ਜਾਣੀ ਚਾਹੀਦੀ ਹੈ? ਨਹੀਂ ਨਹੀਂ, ਗੁਰੂ ਨੇ ਆਖਿਆ ਜੋਤ ਦੀ ਪਛਾਣ ਕਰ। ਕਹਿੰਦੇ ਨੇ ਭਾਈ ਮਰਦਾਨਾ ਗਏ, ਜੌਹਰੀ ਸਾਲਸ ਰਾਏ ਆਏ, ਬੜੇ ਪ੍ਰਭਾਵਿਤ ਹੋਏ ਅਤੇ ਇੱਕ ਦਿਹਾੜੇ ਲਗਾਤਾਰ ਸੰਗਤ ਕਰਨ ਤੋਂ ਬਾਅਦ ਹੱਥ ਜੋੜ ਕੇ ਕਹਿਣ ਲੱਗੇ ਬਾਬਾ ਮੈਨੂੰ ਆਪਣਾ ਸਿੱਖ ਬਣਾਓ। ਅਤੇ ਤੁਸੀਂ ਹੈਰਾਨ ਹੋਵੋਗੇ, ਗੁਰੂ ਨਾਨਕ ਨੇ ਨਾ ਇੱਕ ਬੜੀ ਅਨੋਖੀ ਸ਼ਰਤ ਰੱਖੀ। ਕਹਿਣ ਲੱਗੇ ਸਿੱਖ ਬਣਾਵਾਂਗਾ, ਪਰ ਪਹਿਲੋਂ ਇੱਕ ਛੋਟਾ ਜਿਹਾ ਕੰਮ ਕਰਨਾ ਪਏਗਾ। ਪਹਿਲੋਂ ਨਾ ਆਪਣੇ ਨੌਕਰ ਅਦਰਕੇ ਦੇ ਚਰਨਾਂ 'ਤੇ ਮੱਥਾ ਟੇਕ। ਇੱਕ ਵਾਰ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਹ ਗੱਲ ਬੜੀ ਅਨੋਖੀ ਸੀ। ਆਖਰ ਕਿਉਂ ਨੌਕਰ ਦੇ ਚਰਨਾਂ 'ਤੇ ਮੱਥਾ ਟੇਕਣਾ? ਸਿੱਖੀ ਲੈ ਚੁੱਕਾ ਸੀ, ਅਦਰਕਾ ਸਿੱਖ ਹੋ ਗਿਆ ਸੀ। ਭਾਵ ਸਿਰਫ ਇੰਨਾ ਸੀ ਕਿ ਜਿਸ ਵੇਲੇ ਕੋਈ ਮਾਲਕ ਆਪਣੇ ਨੌਕਰ ਦੇ ਚਰਨਾਂ 'ਤੇ ਮੱਥਾ ਟੇਕੇਗਾ ਉਸਦੀ ਹਉਮੈ ਤਾਂ ਉਸੇ ਵੇਲੇ ਗਈ, ਖਤਮ ਹੋ ਗਈ। ਝੁਕਣਾ ਹੀ ਤਾਂ ਔਖਾ, ਝੁਕਣਾ ਹੀ ਤਾਂ ਮੁਸੀਬਤ ਹੈ, ਅਤੇ ਅਮੀਰ ਨੂੰ ਝੁਕਣਾ ਹੋਰ ਵਧੇਰੇ ਔਖਾ ਲੱਗਦਾ, ਕਿਸੇ ਅਹੁਦੇ ਵਾਲੇ ਨੂੰ ਝੁਕਣਾ ਹੋਰ ਜ਼ਿਆਦਾ ਮੁਸ਼ਕਲ ਪ੍ਰਤੀਤ ਹੁੰਦਾ। ਗੁਰੂ ਨਾਨਕ ਕਹਿਣ ਲੱਗੇ ਪਹਿਲਾਂ ਇਸ ਦੇ ਚਰਨਾਂ 'ਤੇ ਮੱਥਾ ਟੇਕ, ਫਿਰ ਤੈਨੂੰ ਸਿੱਖੀ ਮਿਲੇਗੀ। ਮੈਂ ਸੋਚਦਾ ਲਾਜ਼ਮੀ ਤੌਰ 'ਤੇ ਜੇ ਕੋਈ ਅੱਜ ਦਾ ਸੰਤ ਹੁੰਦਾ ਨਾ ਤਾਂ ਜ਼ਰੂਰ ਉਸਨੇ ਇਸ ਤਰ੍ਹਾਂ ਹੀ ਕਹਿਣਾ ਸੀ, ਠੀਕ ਹੈ ਟੇਕ ਮੈਨੂੰ ਮੱਥਾ, ਕਰ ਮੇਰੀ ਪਰਿਕਰਮਾ, ਜੋ ਕੁਝ ਹੈ ਰੱਖ ਮੇਰੇ ਸਾਹਮਣੇ, ਸਿੱਖੀ ਮਿਲ ਜਾਏਗੀ। ਗੁਰੂ ਨਾਨਕ ਨੇ ਇਹੋ ਨਹੀਂ ਆਖਿਆ, ਕਿਉਂਕਿ ਗੁਰੂ ਨਾਨਕ ਸੱਚੇ ਵੈਦ ਨੇ ਅਤੇ ਗੁਰੂ ਨਾਨਕ ਚਾਹੁੰਦੇ ਨੇ ਕਿ ਹਰ ਹਾਲ ਸਿੱਖ ਦੇ ਮਨ ਵਿੱਚ ਨਿਮਰ ਭਾਵ ਆਏ, ਨਿਮਰਤਾ ਬਣ ਜਾਏ, ਅਤੇ ਜਿਵੇਂ ਹੀ ਨਿਮਰਤਾ ਆਏਗੀ ਨਾ ਫਿਰ ਉਸ ਵੇਲੇ ਸਿੱਖੀ ਦੀ ਜੜ ਵੀ ਲੱਗ ਜਾਏਗੀ, ਅਤੇ ਜਿਵੇਂ ਹੀ ਸਿੱਖੀ ਦੀ ਜੜ ਲੱਗੇਗੀ ਫਿਰ ਐਸਾ ਹਰ ਹਾਲ ਹੋ ਜਾਏਗਾ, ਆਪਸ ਕਹੋ ਜੋ ਜਾਣੈ ਨੀਚਾ, ਆਓ ਸਾਰੇ ਜਣੇ ਰਲ ਕੇ ਆਖੀਏ। ਸੋ ਗਣੀਐ ਸਭ ਤੇ ਊਚਾ, ਸੋ ਗਣੀਐ ਸਭ ਤੇ ਊਚਾ, ਸੋ ਗਣੀਐ। ਸੰਗਤ ਜੀ ਇੱਕ ਗੱਲ ਹੋਰ ਕਹਿ ਲਵਾਂ, ਦਰਅਸਲ ਨਾ ਮਨੁੱਖ ਦਾ ਸੁਭਾਅ ਬੜਾ ਅਜੀਬ ਹੈ। ਮੰਨ ਲਓ ਸਾਡੇ ਘਰ ਵਿੱਚ ਕਿਤੇ 10 ਬੰਦੇ ਬੈਠੇ ਹੋਣ ਅਤੇ ਗੱਲਾਂ ਬਾਤਾਂ ਕਰਦੇ ਪਏ ਹੋਣ ਅਤੇ ਅਸੀਂ ਉਹਨਾਂ ਦੀਆਂ ਵਿਚਾਰਾਂ ਨਾਲ ਸਹਿਮਤ ਨਾ ਹੋਈਏ ਅਤੇ ਹੁੰਗਾਰਾ ਦੇਣਾ ਬੰਦ ਕਰ ਦੇਣਾ, ਬਈ ਨਾ ਬੋਲਾਂਗੇ ਨਾ ਹੁੰਗਾਰਾ ਦਿਆਂਗੇ ਅਤੇ ਨਾ ਮੁਸੀਬਤ ਗਲ ਪਾਏਗਾ। ਮੈਨੂੰ ਇਉਂ ਜਾਪਦਾ ਜਿਹੜਾ ਬੰਦਾ ਗੁਰਦੁਆਰੇ ਆ ਕੇ ਵੀ ਬਾਣੀ ਨਹੀਂ ਨਾ ਬੋਲਣਾ ਚਾਹੁੰਦਾ, ਸ਼ਾਇਦ ਗੁਰਬਾਣੀ ਨਾਲ ਵੀ ਸਹਿਮਤ ਕੋਈ ਨਹੀਂ ਹੈਗਾ, ਨਹੀਂ ਤਾਂ ਬੋਲਣ ਵਿੱਚ ਕੀ ਅਰਜ਼ ਹੈ? ਘੱਟੋ ਘੱਟ ਆਖੇ ਤਾਂ ਸਹੀ ਤਾਂ ਕਿ ਹੌਲੀ ਹੌਲੀ ਇਹ ਗੱਲ ਮਨ ਤੱਕ ਪਹੁੰਚੇ। ਆਓ ਰਲ ਕੇ ਕਹੀਏ, ਆਪਸ ਕਹੋ ਜੋ ਜਾਣੈ ਨੀਚਾ, ਸੋ ਗਣੀਐ ਸਭ ਤੇ ਊਚਾ, ਸੋ ਗਣੀਐ ਸਭ ਤੇ ਊਚਾ, ਸੋ ਗਣੀਐ। ਗੁਰੂ ਦਾ ਸੰਦੇਸ਼ ਹੈ ਜਿਹੜਾ ਆਪਣੇ ਆਪ ਨੂੰ ਨੀਵਾਂ ਜਾਣਦਾ ਹੈ, ਪ੍ਰਭੂ ਦੀ ਦਰਗਾਹ 'ਤੇ ਉੱਚਾ ਹੋ ਜਾਂਦਾ ਹੈ। ਅੱਜ ਵੀ ਜ਼ਰੂਰਤ ਹੈ, ਅਸੀਂ ਸਿੱਖ ਜਿੱਥੇ ਹੋਰ ਸਾਰਾ ਕੁਝ ਕਰੀਏ, ਆਤਮਿਕ ਛੜਦੀ ਕਲਾ ਦੇ ਲਈ ਲਾਜ਼ਮੀ ਤੌਰ 'ਤੇ ਗੁਰੂ ਦੀ ਕਿਰਪਾ ਦੁਆਰਾ ਅਸੀਂ ਨਿਮਰਤਾ ਵੱਲ ਵੀ ਆਈਏ ਤਾਂ ਕਿ ਸਾਡਾ ਜੀਵਨ ਸਫਲ ਹੋ ਜਾਏ। ਅੱਜ ਇਤਨੇ ਕੁ ਬਚਨ ਪ੍ਰਵਾਨ ਕਰ ਲੈਣੇ।